ਸਵਰੀ ਜਿਸ ਦਾ ਨਾਮ ਭੀਲਣੀ ਕਰਕੇ ਵੀ ਪ੍ਰਚਲਿਤ ਹੈ। ਪਾਵਨ ਬਾਣੀ ਦਾ ਪਾਵਨ ਬਚਨ ਹੈ ਕਿ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਾਤ ਪਾਤ ਦੀ ਪਾਈ ਹੋਈ ਅਖੌਤੀ ਵੰਡ ਦਾ ਨੇਕ ਸਿਆਣੇ ਪੁਰਸ਼ਾਂ ਨੇ ਖੰਡਨ ਕੀਤਾ। ਇਸ ਵੰਡ ਅਨੁਸਾਰ ਚੰਡਾਲਾਂ ਨਾਲੋਂ ਵੀ ਛੋਟੀ ਜਾਤ ਭੀਲ ਮਿੱਥੀ ਗਈ ਹੈ। ਪਰ ਗੁਰੂ ਸਾਹਿਬ ਜੀ ਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ਼ ਸਭ ਨੂੰ ਸਾਂਝਾ ਹੈ। ਪਰ ਬ੍ਰਾਹਮਣਵਾਦ ਵੇਲੇ ਇਵੇਂ ਨਹੀਂ ਸੀ। ਜਾਤ ਅਭਿਮਾਨੀ ਕਿਸੇ ਹੋਰ ਦੀ ਆਤਮਕ ਤਰੱਕੀ ਨੂੰ ਵੇਖ ਕੇ ਈਰਖਾ ਦੀ ਅੱਗ ਵਿੱਚ ਸੜ ਜਾਂਦੇ ਸਨ। ਪਰ ਪ੍ਰਭੂ ਕਿਰਪਾ ਨਾਲ ਹਰ ਜਾਤ ਵਿੱਚ ਭਗਤ ਪੈਦਾ ਹੋਏ ਅਤੇ ਜਾਤ ਅਭਿਮਾਨੀਆਂ ਨੂੰ ਵਿਰੋਧੀਆਂ ਨੂੰ ਸਮੇਂ ਸਮੇਂ ਮੂੰਹ ਦੀ ਖਾਣੀ ਪੈਂਦੀ ਰਹੀ। ਇਵੇਂ ਹੀ ਰਾਮਚੰਦਰ ਜੀ ਦੇ ਸਮੇਂ ਇੱਕ ਸਵਰੀ ਭੀਲਣੀ ਹੋਈ ਹੈ। ਜਦੋਂ ਉਹ ਵਿਆਹੀ ਗਈ ਤਾਂ ਚਮੜੀ ਦੀ ਸੁੰਦਰਤਾ ਚਾਹੁਣ ਵਾਲਾ ਪਤੀ ਉਸ ਨੂੰ ਕੁਰੂਪ ਜਾਣ ਕੇ ਜੰਗਲ ਵਿੱਚ ਛੱਡ ਆਇਆ। ਇਕੱਲੀ ਔਰਤ ਸਵਰੀ ਜੰਗਲ ਵਿੱਚ ਪਤੀ ਨੂੰ ਲੱਭਦੀ ਰਹੀ, ਵਿਛੋੜੇ ਵਿੱਚ ਰੋਂਦੀ ਫਿਰੇ। ਪਰ ਪਤੀ ਤਾਂ ਆਪ ਹੀ ਉਸ ਨੂੰ ਤਿਆਗ ਕੇ ਗਿਆ ਸੀ। ਵਿਜੋਗਣ ਭੀਲਣੀ ਨੂੰ ਅੰਤ ਵਿਚਾਰ ਆਈ ਕਿ ਪਰਮੇਸ਼ਰ ਜੀ ਤੋਂ ਬਿਨਾਂ ਮੇਰਾ ਹੁਣ ਕੋਈ ਆਸਰਾ ਨਹੀਂ। ਪਤੀ ਦਾ ਆਸਰਾ ਤਾਂ ਲਿਆ ਸੀ, ਪਰ ਉਹ ਮੈਨੂੰ ਤਿਆਗ ਕੇ ਚਲਾ ਗਿਆ ਹੈ। ਮਨ ਨੂੰ ਧੀਰਜ ਦੇ ਕੇ ਪਰਮੇਸ਼ਰ ਜੀ ਦਾ ਆਸਰਾ ਮਨ ਵਿੱਚ ਧਾਰਨ ਕਰਕੇ ਪੰਪਾ ਨਾਂ ਦੇ ਸਰੋਵਰ ਦੇ ਲਾਗੇ ਇਸ ਭੀਲਣੀ ਨੇ ਡੇਰਾ ਲਾ ਲਿਆ। ਉਸ ਸਰੋਵਰ ਤੇ ਰਿਸ਼ੀ ਮੁਨੀ ਤਪਸਵੀ ਬ੍ਰਾਹਮਣ ਇਸ਼ਨਾਨ ਕਰਨ ਅਤੇ ਜਲ ਛਕਣ ਲਈ ਆਇਆ ਕਰਦੇ ਸਨ। ਇਸ ਦੇ ਮਨ ਅੰਦਰ ਉਹਨਾਂ ਮਹਾਤਮਾਵਾਂ ਦੀ ਤੁਸ਼ ਸੇਵਾ ਕਰਨ ਦੀ ਭਾਵਨਾ ਉਤਪੰਨ ਹੋਈ। ਜਿਸ ਰਸਤੇ ਤੇ ਰਿਸ਼ੀ ਮੁਨੀ ਆਉਂਦੇ ਉਸ ਰਸਤੇ ਨੂੰ ਪਿਆਰ ਨਾਲ ਰਾਮ ਨਾਮ ਜਪਦੀ ਝਾੜੂ ਫੇਰ ਕੇ ਸਾਫ਼ ਕਰ ਦਿੰਦੀ ਅਤੇ ਜੰਗਲ ਵਿੱਚੋਂ ਸਾਫ਼ ਸੁਥਰੀ ਮਿੱਟੀ ਸਾਧੂਆਂ ਦੇ ਆਸ਼ਰਮਾਂ ਵਿੱਚ ਬਰਤਨ ਆਦਿ ਸਾਫ਼ ਕਰਨ ਵਾਸਤੇ ਰੱਖ ਆਉਂਦੀ। ਉਸ ਨੇ ਇਹ ਸੇਵਾ ਬੜੇ ਪਿਆਰ ਨਾਲ ਕਰਨੀ ਆਰੰਭ ਕਰ ਦਿੱਤੀ। ਪਰ ਮੂਰਖ ਬ੍ਰਾਹਮਣ ਸਮਝਣ ਲੱਗੇ ਕਿ ਇਹ ਭੀਲਣੀ ਸਾਡੀ ਤਪੱਸਿਆ ਵਿੱਚੋਂ ਹਿੱਸਾ ਲੈ ਜਾਂਦੀ ਹੈ। ਉਹਨਾਂ ਨੇ ਭੀਲਣੀ ਨੂੰ ਫੜ ਲਿਆ ਤੇ ਬਹੁਤ ਕੁੱਟਿਆ ਮਾਰਿਆ। ਜਾਤ ਅਭਿਮਾਨੀਆਂ ਨੇ ਸਿਰਫ ਇੱਕ ਭੀਲਣੀ ਨਾਲ ਹੀ ਅਜਿਹਾ ਭੈੜਾ ਵਤੀਰਾ ਨਹੀਂ ਵਰਤਿਆ, ਸਗੋਂ ਅਣਗਿਣਤ ਨੇਕ ਪੁਰਸ਼ਾਂ ਨਾਲ ਜਾਤ ਪਾਤ ਦੇ ਬੰਧਨਾਂ ਵਿੱਚ ਫਸ ਕੇ ਆਪ ਵੀ ਈਰਖਾ ਦੀ ਅੱਗ ਨਾਲ ਸੜੇ, ਉਹਨਾਂ ਨੂੰ ਵੀ ਤੰਗ ਕੀਤਾ। ਅਭਿਮਾਨ ਚਾਹੇ ਜਾਤ ਦਾ ਹੋਵੇ ਜਾਂ ਹੋਰ ਕਿਸੇ ਦੁਨਿਆਵੀ ਵਡਿਆਈ ਦਾ, ਇਹ ਇਨਸਾਨੀਅਤ ਨੂੰ ਪਿਆਰ ਕਰਨ ਦੀ ਥਾਂ ਨਫ਼ਰਤ ਹੀ ਪੈਦਾ ਕਰਦਾ ਹੈ। ਨੇਕ ਰਿਸ਼ੀਆਂ ਨੂੰ ਜਦੋਂ ਜਾਤ ਪਾਤ ਦੇ ਗੇੜੇ ਵਿੱਚ ਫਸੇ ਮੂਰਖ ਜਾਤ ਅਭਿਮਾਨੀਆਂ ਦੀ ਕਾਲੀ ਕਰਤੂਤ ਦਾ ਪਤਾ ਲੱਗਾ ਤਾਂ ਬਹੁਤ ਨਾਰਾਜ਼ ਹੋਏ। ਉਹਨਾਂ ਆਖਿਆ ਕਿ ਮੂਰਖੋ, ਈਸ਼ਵਰ ਜੀ ਨੂੰ ਜਾਤ ਪਿਆਰੀ ਨਹੀਂ, ਉਹਨਾਂ ਪਾਸ ਤਾਂ ਕੇਵਲ ਪ੍ਰੇਮਾ ਭਗਤੀ ਦਾ ਮੁੱਲ ਪੈਂਦਾ। ਜੇਕਰ ਕੁੱਲ ਦਾ ਨਾਸ਼ ਹੁਣ ਬਚਾਉਣਾ ਚਾਹੁੰਦੇ ਹੋ ਨਾ ਤਾਂ ਤੁਰੰਤ ਭੀਲਣੀ ਨੂੰ ਛੱਡ ਦਿਓ। ਜਾਤ ਅਭਿਮਾਨੀਆਂ ਨੇ ਸਵਰੀ ਨੂੰ ਛੱਡ ਦਿੱਤਾ। ਸਵਰੀ ਦੇ ਗੋਡੇ ਸੱਟਾਂ ਕਾਰਨ ਦੁਖਦੇ ਸਨ, ਸਰੀਰ ਲਹੂ ਲੁਹਾਣ ਹੋਇਆ ਸੀ, ਡਹਿੰਦੀ ਢਿੱਗਦੀ। ਮਤੰਗ ਰਿਸ਼ੀ ਜੀ ਦੇ ਆਸ਼ਰਮ ਪੁੱਜੀ। ਮਤੰਗ ਰਿਸ਼ੀ ਦਾ ਜਨਮ ਭਾਵੇਂ ਉੱਚ ਜਾਤੀ ਵਿੱਚ ਹੋਇਆ ਪਰ ਜਾਤ ਅਭਿਮਾਨ ਦਾ ਬੰਧਨ ਉਹ ਮੁਕਤ ਹੋ ਚੁੱਕਾ ਸੀ, ਉਸ ਤੋਂ ਛੁਟਕਾਰਾ ਪ੍ਰਾਪਤ ਕਰ ਚੁੱਕੇ ਸਨ। ਉਹ ਸਭ ਜੀਵਾਂ ਅੰਦਰ ਪ੍ਰਭੂ ਦੀ ਜੋਤ ਤੱਕਦੇ ਸਨ। ਉਹਨਾਂ ਨੇ ਭੀਲਣੀ ਨੂੰ ਆਖਿਆ ਕਿ ਤੂੰ ਉਹਨਾਂ ਦੁਸ਼ਟ ਬ੍ਰਾਹਮਣਾਂ ਵੱਲ ਨਹੀਂ ਜਾਣਾ, ਮੇਰੇ ਆਸ਼ਰਮ ਦੇ ਲਾਗੇ ਹੀ ਝੌਂਪੜੀ ਬਣਾ ਲੈ ਤੇ ਰਾਮ ਨਾਮ ਦਾ ਜਾਪ ਪ੍ਰੇਮ ਪੂਰਵਕ ਕਰੀ ਜਾ। ਇਵੇਂ ਇਸ ਭੀਲਣੀ ਦਾ ਕਾਫੀ ਸਮਾਂ ਰਾਮ ਨਾਮ ਜਪਦਿਆਂ ਸੁਖ ਪੂਰਵਕ ਲੰਘ ਗਿਆ। ਕੁਦਰਤ ਨਹੀਂ ਚਾਹੁੰਦੀ ਸੀ ਕਿ ਭੋਲੀ ਸਵਰੀ ਨੂੰ ਜਾਤ ਅਭਿਮਾਨੀ ਖਾਮ ਖਾ ਤੰਗ ਕਰਨ। ਇੱਕ ਦਿਨ ਇੱਕ ਬ੍ਰਾਹਮਣ ਪੰਪਾ ਸਰੋਵਰ ਤੋਂ ਇਸ਼ਨਾਨ ਕਰਕੇ ਆ ਰਿਹਾ ਸੀ, ਉਸ ਉੱਤੇ ਭੀਲਣੀ ਦਾ ਪਰਛਾਵਾਂ ਪੈ ਗਿਆ। ਗੁੱਸੇ ਵਿੱਚ ਬ੍ਰਾਹਮਣ ਨੇ ਭੀਲਣੀ ਨੂੰ ਬਹੁਤ ਫਟਕਾਰਾਂ ਪਾਈਆਂ ਅਤੇ ਬੁੜਬੁੜ ਕਰਦਾ ਮੁੜ ਇਸ਼ਨਾਨ ਕਰਨ ਵਾਸਤੇ ਉਸੇ ਪੰਪਾ ਸਰੋਵਰ ਤੇ ਪੁੱਜਾ। ਸਰੋਵਰ ਦਾ ਜਲ ਜਿਹੜਾ ਪਹਿਲਾਂ ਨਿਰਮਲ ਸਵੱਛ ਅਤੇ ਬਹੁਤ ਪਵਿੱਤਰ ਸੀ ਹੁਣ ਦੁਰਗੰਧ ਭਰਿਆ ਹੋਇਆ ਅਤੇ ਕੀੜਿਆਂ ਮਕੌੜਿਆਂ ਨਾਲ ਭਰ ਗਿਆ। ਅਗਿਆਨੀ ਬ੍ਰਾਹਮਣਾਂ ਨੂੰ ਇਸ ਦਾ ਕਾਰਨ ਸਮਝ ਨਾ ਆਵੇ, ਉਸ ਨੇ ਖੂਹ ਤੇ ਜਾ ਕੇ ਇਸ਼ਨਾਨ ਕਰ ਲਿਆ। ਜਾਤ ਅਭਿਮਾਨੀਆਂ ਨੇ ਮਤੰਗ ਰਿਸ਼ੀ ਜੀ ਨੂੰ ਪੰਗਤ ਵਿੱਚੋਂ ਛੇਕ ਦਿੱਤਾ, ਪਰ ਜਦੋਂ ਭੋਜਨ ਛਕਣ ਬੈਠੇ ਤਾਂ ਭੋਜਨ ਵੀ ਦੁਰਗੰਧ ਨਾਲ ਮੁਸ਼ਕ ਮਾਰਦਾ ਹੋਇਆ ਕੀੜਿਆਂ ਨਾਲ ਭਰਪੂਰ ਤੱਕਿਆ। ਫੇਰ ਵੀ ਮੂਰਖਾਂ ਨੂੰ ਗਿਆਨ ਨਾ ਹੋਇਆ, ਜਿਵੇਂ ਕਿ ਉੱਲੂ ਨੂੰ ਚੜੇ ਹੋਏ ਸੂਰਜ ਦਾ ਕੁਝ ਗਿਆਨ ਨਹੀਂ ਹੁੰਦਾ। ਮੂਰਖ ਬ੍ਰਾਹਮਣਾਂ ਦੀ ਗਲਤੀ ਕਾਰਨ ਜੰਗਲ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਨੂੰ ਬਹੁਤ ਤੰਗੀ ਮਿਲੀ। ਜਿਵੇਂ ਕੁਸੰਗਤ ਕਾਰਨ ਕੁਸ਼ਲਤਾ ਜਾਂਦੀ ਰਹਿੰਦੀ ਹੈ, ਤਿਵੇਂ ਹੀ ਮੂਰਖਾਂ ਦੀ ਕੁਸੰਗਤ ਨਾਲ ਮਹਾਤਮਾਵਾਂ ਨੂੰ ਵੀ ਦੁੱਖ ਹੁੰਦਾ ਰਿਹਾ। ਇਸੇ ਤੰਗੀ ਨਾਲ ਕਾਫੀ ਸਮਾਂ ਲੰਘ ਗਿਆ। ਮਤੰਗ ਰਿਸ਼ੀ ਜੀ ਨੇ ਅੰਤਮ ਸਮਾਂ ਨੇੜੇ ਢੁਕਿਆ ਜਾਣ ਕੇ ਭੀਲਣੀ ਨੂੰ ਆਖਿਆ ਕਿ ਤੂੰ ਉਹਨਾਂ ਮੂਰਖਾਂ ਦੀ ਸੰਗਤ ਤੋਂ ਬਚਣਾ ਹੈ, ਇੱਥੇ ਹੀ ਬੈਠ ਕੇ ਰਾਮ ਜਪਣਾ। ਰਾਮ ਚੰਦਰ ਜੀ ਆਪ ਮਿਹਰ ਕਰਕੇ ਇੱਥੇ ਆ ਕੇ ਤੈਨੂੰ ਦਰਸ਼ਨ ਦੇਣਗੇ। ਇਹ ਸਿੱਖਿਆ ਦੇ ਕੇ ਮਤੰਗ ਰਿਸ਼ੀ ਜੀ ਪ੍ਰਾਣ ਤਿਆਗ ਗਏ। ਸਬਰੀ ਅਤਿਅੰਤ ਦੁਖੀ ਹੋਈ, ਪਰ ਰਿਸ਼ੀ ਜੀ ਵੱਲੋਂ ਦੱਸੀ ਹੋਈ ਦਰਸ਼ਨਾਂ ਦੀ ਤਾਂਘ ਹਿਰਦੇ ਵਿੱਚ ਲੈ ਕੇ ਉਸ ਸੁੱਖ ਦੀ ਉਡੀਕ ਵਿੱਚ ਉੱਥੇ ਸਿਮਰਨ ਮਗਨ ਹੋ ਗਏ। ਦਸ਼ਰਥ ਦੇ ਹੁਕਮ ਨੂੰ ਮੰਨ ਕੇ ਰਾਮ ਚੰਦਰ ਜੀ ਸੀਤਾ ਅਤੇ ਲਛਮਣ ਦੇ ਨਾਲ 14 ਵਰਿਆਂ ਦਾ ਬਨਵਾਸ ਭੋਗਣ ਹਿੱਤ ਜੰਗਲ ਵਿੱਚ ਰਹਿ ਰਹੇ ਸਨ। ਬਨਵਾਸ ਦੇ ਸਮੇਂ ਹੀ ਰਾਵਣ ਭੇਸ ਬਦਲ ਕੇ ਸੀਤਾ ਜੀ ਨੂੰ ਚੁਰਾ ਕੇ ਲੈ ਗਿਆ। ਲਛਮਣ ਜੀ ਅਤੇ ਰਾਮ ਚੰਦਰ ਜੀ ਸੀਤਾ ਜੀ ਦੀ ਭਾਲ ਕਰਦੇ ਕਰਦੇ ਉਸ ਜੰਗਲ ਵਿੱਚ ਪੁੱਜੇ ਜਿੱਥੇ ਭੀਲਣੀ ਰਹਿੰਦੀ ਸੀ। ਜਦੋਂ ਸਬਰੀ ਨੇ ਰਾਮ ਚੰਦਰ ਜੀ ਨੂੰ ਆਉਂਦਿਆਂ ਵੇਖਿਆ ਤਾਂ ਆਪਣੇ ਆਪ ਨੂੰ ਨੀਚ ਸਮਝ ਕੇ ਲੁਕ ਗਈ। ਤਦ ਰਾਮ ਚੰਦਰ ਜੀ ਨੇ ਆਪ ਆਵਾਜ਼ ਮਾਰੀ, ਤਦ ਨੀਵੀਂ ਨਜ਼ਰ ਕਰਕੇ ਗਲ ਵਿੱਚ ਪੱਲੂ ਪਾ ਕੇ ਚਰਨਾਂ ਵੱਲ ਨੂੰ ਦੂਰੋਂ ਹੀ ਨਮਸਕਾਰ ਕਰ ਦਿੱਤੀ। ਰਾਮ ਚੰਦਰ ਜੀ ਨੇ ਆਪ ਉਸ ਦੇ ਨੇੜੇ ਪੁੱਜ ਕੇ ਬਾਹੋਂ ਫੜ ਕੇ ਉਠਾ ਲਿਆ। ਦਰਸ਼ਨ ਕਰਦਿਆਂ ਹੀ ਉਸ ਭੀਲਣੀ ਸਬਰੀ ਦੇ ਸਭ ਦੁੱਖ ਮਿਟ ਗਏ, ਬਹੁਤ ਪ੍ਰਸੰਨ ਹੋਈ ਅਤੇ ਪ੍ਰੇਮ ਨਾਲ ਇਕੱਠੇ ਕਰਕੇ ਰੱਖੇ ਹੋਏ ਬੇਰ ਭੇਟ ਕੀਤੇ। ਰਾਮ ਚੰਦਰ ਜੀ ਨੇ ਕੁਝ ਬੇਰ ਆਪਣੇ ਛੋਟੇ ਭਰਾਤਾ ਲਛਮਣ ਨੂੰ ਦੇ ਦਿੱਤੇ। ਰਾਮ ਚੰਦਰ ਜੀ ਪਿਆਰ ਵਸ ਹੋ ਕੇ ਅੰਮ੍ਰਿਤ ਰੂਪੀ ਰਸ ਭਰੇ ਬੇਰਾਂ ਨੂੰ ਛਕ ਗਏ, ਪਰ ਲਛਮਣ ਨੇ ਉਨ੍ਹਾਂ ਨੂੰ ਨਫ਼ਰਤ ਕਾਰਨ ਪਿਛਾਂਹ ਹੱਥ ਕਰਕੇ ਧਰਤੀ ਤੇ ਸੁੱਟ ਦਿੱਤਾ। ਰਾਮ ਚੰਦਰ ਜੀ ਨੇ ਪ੍ਰੇਮ ਵਸ ਹੋ ਕੇ ਆਖਿਆ, ਸਬਰੀ, ਅਜਿਹੇ ਮਿੱਠੇ ਸਵਾਦਲੇ ਫਲ ਮੈਂ ਤਾਂ ਕਦੀ ਖਾਧਾ ਹੀ ਨਹੀਂ, ਤੇਰੇ ਦਿੱਤੇ ਬੇਰਾਂ ਦਾ ਮੈਨੂੰ ਬਹੁਤ ਆਨੰਦ ਆਇਆ। ਜਦੋਂ ਮਤ ਤੋਂ ਹੀਣੇ ਬ੍ਰਾਹਮਣਾਂ ਨੇ ਸੁਣਿਆ ਕਿ ਭਗਵਾਨ ਰਾਮ ਚੰਦਰ ਜੀ ਸਬਰੀ ਦੇ ਆਸ਼ਰਮ ਆਏ ਹੋਏ ਹਨ ਤਾਂ ਜਲ ਬਲ ਕੇ ਸਵਾਹ ਹੋ ਗਏ ਕਿ ਸਾਡਾ ਆਸ਼ਰਮ ਛੱਡ ਕੇ ਸਿੱਧੇ ਭੀਲਣੀ ਦੇ ਆਸ਼ਰਮ ਰਾਮ ਚੰਦਰ ਜੀ ਨੂੰ ਨਹੀਂ ਸੀ ਜਾਣਾ ਚਾਹੀਦਾ। ਮਨ ਵਿੱਚ ਬਹੁਤ ਗਿਣਤੀਆਂ ਗਿਣਨ ਪਿੱਛੋਂ ਭਗਵਾਨ ਰਾਮ ਚੰਦਰ ਜੀ ਦੇ ਦਰਸ਼ਨਾਂ ਵਾਸਤੇ ਚੱਲ ਪਏ। ਰਾਮ ਚੰਦਰ ਜੀ ਨੇ ਉੱਠ ਕੇ ਉਹਨਾਂ ਮਹਾਤਮਾਵਾਂ ਦਾ ਸਵਾਗਤ ਕੀਤਾ, ਬ੍ਰਾਹਮਣਾਂ ਦਾ ਸਵਾਗਤ ਕੀਤਾ। ਰਿਸ਼ੀ ਨਮਸਕਾਰ ਕਰਕੇ ਬੈਠ ਗਏ ਤੇ ਬੇਨਤੀ ਕੀਤੀ ਕਿ ਦੀਨਾ ਬੰਧੂ ਜੀ, ਪੰਪਾ ਸਰ ਦਾ ਜਲ ਬਦਬੂਦਾਰ ਹੋ ਗਿਆ ਹੈ ਅਤੇ ਉਸ ਵਿੱਚ ਕੀੜੇ ਪੈ ਚੁੱਕੇ ਹਨ, ਜਲ ਦੀ ਥੋੜ ਕਾਰਨ ਅਸੀਂ ਬਹੁਤ ਦੁਖੀ ਹਾਂ, ਸੋ ਕਿਰਪਾ ਕਰਕੇ ਸਾਡਾ ਇਹ ਦੁੱਖ ਦੂਰ ਕਰਨ ਦੀ ਕਿਰਪਾਲਤਾ ਕਰੋ। ਰਿਸ਼ੀਆਂ ਦੀ ਬੇਨਤੀ ਪ੍ਰਵਾਨ ਕਰਕੇ ਰਾਮ ਚੰਦਰ ਜੀ ਨੇ ਆਪਣੇ ਚਰਨ ਧੋ ਕੇ ਜਲ ਦਿੱਤਾ ਕਿ ਇਸ ਨੂੰ ਪੰਪਾ ਸਰੋਵਰ ਵਿੱਚ ਪਾ ਦਿਓ। ਜਲ ਸਰੋਵਰ ਵਿੱਚ ਪਾਇਆ ਗਿਆ, ਪਰ ਫਿਰ ਵੀ ਸਰੋਵਰ ਦਾ ਜਲ ਦੁਰਗੰਧ ਅਤੇ ਕੀੜੇ ਮਕੌੜਿਆਂ ਨਾਲ ਗੰਦਾ ਹੀ ਰਿਹਾ। ਸ਼ੰਕਾਵਾਦੀ ਮੁਨੀ ਬਹੁਤ ਹੈਰਾਨ ਹੋਏ ਅਤੇ ਵਾਪਸ ਆ ਕੇ ਆਖਣ ਲੱਗੇ ਕਿ ਭਗਵਾਨ ਜੀ, ਜਲ ਤਾਂ ਗੰਦਾ ਉਸੇ ਪ੍ਰਕਾਰ ਹੀ ਹੈ, ਸਾਫ ਨਹੀਂ ਹੋਇਆ। ਇਹ ਸੁਣ ਕੇ ਰਾਮ ਚੰਦਰ ਜੀ ਬੋਲੇ ਕਿ ਸਾਧੂ ਦੀ ਕੀਤੀ ਅਵਗਿਆ ਸਾਧੂ ਹੀ ਦੂਰ ਕਰ ਸਕਦਾ ਹੈ, ਤੁਸੀਂ ਇੰਜ ਕਰੋ, ਪੰਪਾ ਸਰ ਵਿੱਚ, ਇਸ ਪੰਪਾ ਸਰੋਵਰ ਵਿੱਚ ਭੀਲਣੀ ਦੇ ਚਰਨ ਧੋ ਕੇ ਜਲ ਸਰੋਵਰ ਵਿੱਚ ਪਾਓ। ਮੁਨੀਆਂ ਅਤੇ ਬ੍ਰਾਹਮਣਾਂ ਦੇ ਅੰਦਰ ਨਫ਼ਰਤ ਸੀ, ਪਰ ਲੋੜ ਹਰ ਚੀਜ਼ ਦਾ ਅਭਾਵ ਕਰਾ ਦਿੰਦੀ ਹੈ। ਲੋੜ ਵਸ ਹੋ ਕੇ ਭੀਲਣੀ ਦੇ ਚਰਨ ਧੋਤੇ ਜਲ ਪੰਪਾ ਸਰੋਵਰ ਵਿੱਚ ਪਾਇਆ ਗਿਆ। ਉਹ ਜਲ ਸਰੋਵਰ ਦੇ ਵਿੱਚ ਪੈਂਦਿਆਂ ਸਾਰ ਹੀ ਪੰਪਾ ਸਰੋਵਰ ਦਾ ਜਲ ਪਹਿਲਾਂ ਵਾਂਗੂ ਬਿਲਕੁਲ ਸਵੱਛ ਅਤੇ ਨਿਰਮਲ ਹੋ ਗਿਆ। ਸਭਨਾਂ ਨੇ ਭਗਵਾਨ ਰਾਮ ਚੰਦਰ ਜੀ ਦਾ ਧੰਨਵਾਦ ਕੀਤਾ, ਪਰ ਰਾਮ ਚੰਦਰ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਪ੍ਰਭੂ ਨੂੰ ਪ੍ਰੇਮਾ ਭਗਤੀ ਪਿਆਰੀ ਹੈ, ਜਾਤ ਪਾਤ ਸੁੱਚ ਸੰਜਮ ਕੇਵਲ ਦੁਨਿਆਵੀ ਕਰਮ ਕਾਂਡ ਹਨ। ਸਭਨਾਂ ਨੇ ਰਾਮ ਚੰਦਰ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਮਨੋਹਰ ਬਚਨ ਸੁਣੇ ਅਤੇ ਆਪਣੇ ਆਸ਼ਰਮ ਨੂੰ ਚਲੇ ਗਏ। ਸਬਰੀ ਨੇ ਬੇਨਤੀ ਕੀਤੀ ਕਿ ਆਪ ਭਵਸਾਗਰ ਵਿੱਚੋਂ ਤਾਰਨਹਾਰ ਮੌਕੇ ਦੇ ਭਗਵਾਨ ਹੋ, ਮੈਂ ਮਤਹੀਣ ਕੁਚੀਲ ਨੀਚ ਜਾਤ ਹਾਂ, ਮੈਂ ਆਪ ਜੀ ਦੀ ਮਹਿਮਾ ਵਰਣਨ ਨਹੀਂ ਕਰ ਸਕਦੀ। ਰਾਮ ਚੰਦਰ ਜੀ ਨੇ ਆਸ਼ੀਰਵਾਦ ਦਿੱਤੀ ਅਤੇ ਆਖਿਆ, ਸਬਰੀ, ਤੇਰੇ ਦਰਸ਼ਨ ਕਰਕੇ ਅਨੇਕਾਂ ਪੁਰਸ਼ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣਗੇ, ਤੂੰ ਤਾਂ ਗੁਣਾਂ ਦੀ ਖਾਣ ਹੈ, ਪ੍ਰੇਮਾ ਭਗਤੀ ਵਾਲੇ ਨੂੰ ਚਾਰੇ ਪਦਾਰਥ ਪ੍ਰਾਪਤ ਹੁੰਦੇ ਹਨ।